ਕੀਰਤਨ ਤੋਂ ਬਾਅਦ ਜਦੋਂ ਥਕਾਵਟ ਹੋ ਜਾਏ ਉਹਨਾਂ ਨੂੰ 2-3 ਘੰਟੇ ਕੀਰਤਨ ਕਰਕੇ ਤਾਂ ਫਿਰ ਉਹ ਇਹ ਨਹੀਂ ਕਿ ਬਸ ਹੁਣ ਬਹੁਤ ਮੈਂ ਕਰ ਲਿਆ, ਜਿਵੇਂ ਸੰਸਾਰੀ ਲੋਕ ਕਹਿੰਦੇ ਬਸ ਨਿਤਨੇਮ ਕਰ ਲਿਆ ਹੁਣ ਸਵੇਰੇ ਅਤੇ ਹੁਣ ਆਪਾਂ ਟੀਵੀ ਦੇਖੀਏ, ਨਿਤਨੇਮ ਕਰਕੇ ਟੀਵੀ ਦੇਖਣ ਲੱਗ ਜਾਂਦੇ ਹਨ ਤਾਂ ਨਿਤਨੇਮ ਕਰ ਲਿਆ ਬਸ ਹੁਣ ਆਪਾਂ ਗੱਲਾਂ ਗੱਪਾਂ ਮਾਰਦੇ ਹਾਂ, ਹੁਣ ਆਪਾਂ ਕੋਈ ਹੋਰ ਪੁੱਠਾ ਕੰਮ ਕਰਦੇ ਹਾਂ। ਮਹਾਰਾਜ ਕਹਿੰਦੇ ਇਹ ਆਪਣੀ ਕੀਤੀ ਹੋਈ ਨੂੰ ਗਵਾ ਲੈਂਦੇ ਨੇ ਆਪੇ, ਪਹਿਲਾਂ ਚੰਗਾ ਕਰਨਗੇ ਫਿਰ ਮਾੜਾ ਕਰਨਗੇ, ਉਹ ਚੰਗਾ ਕਰਕੇ ਮਾੜਾ ਕਰਕੇ ਦੋਵੇਂ ਮਿਕਸ ਕਰ ਲੈਂਦੇ ਆਪਸ ਵਿੱਚ। ਗੁਰਮੁਖ ਜਨ ਜਿਹੜੇ ਨੇ ਉਹ ਸੰਭਾਲ ਕੇ ਰੱਖਦੇ ਨੇ, ਪਹਿਲਾਂ ਉਹ ਕੀਰਤਨ ਜੇ ਕੀਤਾ ਵੀ ਉਹਨਾਂ ਨੇ ਗੁਰਮੁਖ ਵੇਦਨ, ਫਿਰ ਗੁਰਮੁਖ ਜਿਹੜਾ ਵੇਦ ਦਾ ਅਰਥ ਹੈ ਗਿਆਨ, ਫਿਰ ਗੁਰਮੁਖ ਗਿਆਨ ਦੀ ਕਥਾ ਕਰਦੇ ਨੇ, ਗਿਆਨ ਦੀ ਵਿਚਾਰ ਕਰਦੇ ਨੇ। ਵੇਦ ਦਾ ਅਰਥ ਹੈ ਗਿਆਨ, ਆਪਣੇ ਸਰੂਪ ਦਾ ਗਿਆਨ ਰੱਖਦੇ ਨੇ। ਇਹ ਇੱਕ ਬੜੀ ਡੂੰਘੀ ਚੀਜ਼ ਹੈ ਜਿਹੜੀ ਅੱਜ ਦਾ ਵਿਸ਼ੇਸ਼ ਵਿਸ਼ਾ ਹੀ ਆਉਣਾ ਬਾਅਦ ਦੇ ਵਿੱਚ, ਸਰੂਪ ਦਾ ਗਿਆਨ ਹੋਣਾ ਆਪਣੇ ਦਾ। ਹੁਣ ਜੇ ਕਿਸੇ ਬੰਦੇ ਨੂੰ ਕਹੀਏ ਕਿ ਆਪਣੇ ਸਰੂਪ ਦਾ ਗਿਆਨ ਰੱਖ, ਤੇਰਾ ਰੂਪ ਕੀ ਹੈ, ਉਹ ਸ਼ੀਸ਼ੇ ਮੂਹਰੇ ਖੜਾ। ਹੁਣ ਜੇ ਆਪਾਂ ਸਾਰਿਆਂ ਨੂੰ ਕਹੀਏ ਵੀ ਆਪਣੇ ਰੂਪ ਦਾ ਧਿਆਨ ਕਰੋ, ਕਿਉਂਕਿ ਆਪਾਂ ਸ਼ੀਸ਼ੇ ਵਿੱਚ ਆਪਣਾ ਰੂਪ ਦੇਖਿਆ ਹੀ ਹੋਇਆ ਸਾਰਿਆਂ ਨੇ, ਮੈਨੂੰ ਆਪਣੇ ਰੂਪ ਦਾ ਪਤਾ ਕਿਹਾ ਜਾ, ਤੁਹਾਨੂੰ ਆਪਣੇ ਰੂਪ ਦਾ ਪਤਾ? ਪਰ ਇਹ ਤਾਂ ਗਲਤ ਗੱਲ ਹੈ। ਆਪਣੇ ਅੰਦਰਲੇ ਸਰੂਪ ਦਾ ਧਿਆਨ ਰੱਖਦੇ ਨੇ ਗੁਰਮੁਖ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਉਹ ਮਨ ਤੂੰ ਜੋਤ ਸਰੂਪ ਹੈ ਦਾ ਧਿਆਨ ਗੁਰਮੁਖ ਰੱਖਦੇ, ਇਹਨੂੰ ਕਹਿੰਦੇ ਗੁਰਮੁਖ ਵੇਦਨ। ਗੁਰਮੁਖ ਜਾਂ ਤਾਂ ਗਿਆਨ ਦੀ ਕਥਾ ਕਰਦੇ ਨੇ ਜਾਂ ਫਿਰ ਆਪਣੇ ਸਰੂਪ ਦਾ ਗਿਆਨ ਅੰਦਰ ਰੱਖਦੇ ਨੇ। ਇਹ ਆਪਣੇ ਅੰਦਰ ਇੱਕ ਅੱਧਾ ਸਕਿੰਟ ਆਉਂਦਾ ਹੁੰਦਾ ਕਦੇ ਕਦੇ, ਜਾਂ 2 ਮਿੰਟ ਕਿਸੇ 'ਚ ਆ ਗਿਆ। ਹੁਣ ਮਹਾਰਾਜ ਕਹਿੰਦੇ ਜਿਹੜਾ ਬੰਦਾ 24 ਘੰਟੇ ਆਪਣੇ ਸਰੂਪ ਦਾ ਹੀ ਧਿਆਨ ਰੱਖਦਾ ਹੈ, ਇਹ ਹੈ ਤਾਂ ਬਹੁਤ ਔਖਾ ਜਿਹਾ, ਪਰ ਫਿਰ ਵੀ ਕੋਸ਼ਿਸ਼ ਕਰੋ ਮੈਂ ਆਪਣੇ ਅੰਦਰਲੇ ਸਰੂਪ ਦਾ ਧਿਆਨ ਕਰਾਂ, ਕਿਉਂਕਿ ਮੇਰੇ ਅੰਦਰ ਜਿਹੜੀ ਜੋਤ ਹੈ, ਆਤਮਾ ਹੈ, ਜੀਵ ਆਤਮਾ, ਉਹੀ ਮੇਰਾ ਰੂਪ ਹੈ। ਇਉਂ ਅੰਦਰ ਜੁੜ ਜਾਂਦੀ ਬਿਰਤੀ, ਪਹਿਲਾਂ ਕੁਝ ਸਮਾਂ ਜੁੜਦੀ ਹੈ ਜਦੋਂ ਆਪਣੇ ਸਰੂਪ ਦਾ ਧਿਆਨ ਕਰੀਏ, ਫਿਰ ਇਹਦੇ 'ਚ ਸਰੀਰ ਸੁੰਨ ਹੋ ਜਾਂਦਾ, ਸਰੀਰ ਨੂੰ ਨਹੀਂ ਪਤਾ ਲੱਗਦਾ ਮੈਂ ਕਿੱਥੇ ਬੈਠਾ। ਉਹਨੂੰ ਜੇ ਹਿਲਾਓ ਭਾਈ ਤੁਸੀਂ, ਤੁਹਾਨੂੰ ਤਾਂ 10 ਘੰਟੇ ਹੋ ਗਏ ਤੁਸੀਂ ਉੱਠਦੇ ਹੀ ਨਹੀਂ, ਉਹ ਕਹਿਣ ਨਾ ਮੈਂ ਤਾਂ ਹੁਣੇ ਹੀ ਬੈਠਾ ਸੀ, ਹਾਲ 1-2 ਮਿੰਟ ਤਾਂ ਹੋਏ ਮੈਨੂੰ ਬੈਠੇ ਨੂੰ। ਉਹਨੂੰ 1-2 ਮਿੰਟ ਲੱਗਦੇ ਨੇ, ਆਪਾਂ ਕਹਿੰਦੇ 10 ਘੰਟੇ ਹੋ ਗਏ ਤੈਨੂੰ ਬੈਠੇ ਨੂੰ। ਆ ਜਿਹੜਿਆਂ ਦੀਆਂ ਆਪਾਂ ਕਹਿੰਦੇ ਫਲਾਨੇ ਦੀ ਇੰਨੇ 1000 ਵਰਾ ਸਮਾਧੀ ਲੱਗ ਗਈ, ਉਹ ਜੇ 4 ਯੁੱਗ ਵੀ ਸਮਾਧੀ ਲਾ ਦੇਵੇ ਸਰੂਪ ਦੇ ਧਿਆਨ ਵਾਲਾ, ਜੇ ਉਹਨੂੰ ਉਠਾ ਕੇ ਕਿ ਉੱਠੋ ਜੀ 4 ਯੁੱਗ ਬੀਤ ਗਏ, ਕਹਿੰਦੇ ਮੈਂ ਤਾਂ ਹੁਣੇ ਹੀ ਬੈਠਾ ਸੀ, ਹਲੇ ਹਾਲੇ 2-4 ਮਿੰਟ ਹੋਏ ਮੈਨੂੰ ਉਠਾ ਵੀ ਦਿੱਤਾ ਤੁਸੀਂ। ਇੰਨੀ ਡੂੰਘੀ ਸਮਾਧੀ ਹੈ ਸਰੂਪ ਦੇ ਧਿਆਨ ਦੀ। ਮਹਾਰਾਜ ਕਹਿੰਦੇ ਗੁਰਮੁਖ ਜਿਹੜੇ ਨੇ ਆਪਣੇ ਸਰੂਪ ਦਾ ਧਿਆਨ ਲਾਉਂਦੇ ਨੇ, ਕਹਿ ਸਰੂਪ ਗੀਤ ਗਾਵੈ ਕਹਿ ਸਰੂਪ ਧਿਆਨ ਲਾਵੈ, ਵਿਚਾਰ ਸਾਗਰ ਗ੍ਰੰਥ ਹੈ। ਕਹਿੰਦੇ ਜਾਂ ਤਾਂ ਕਹਿ ਦਾ ਅਰਥ ਹੈ ਜਾਂ, ਜਾਂ ਤਾਂ ਗੁਰਮੁਖ ਆਪਣੇ ਪਰਮਾਤਮਾ ਦੇ ਗੀਤ ਗਾਉਂਦੇ ਨੇ ਜਾਂ ਗੁਰਮੁਖ ਆਪਣੇ ਸਰੂਪ ਦਾ ਧਿਆਨ ਲਾਉਂਦੇ ਨੇ। ਗੁਰਮੁਖ ਨਾਦੰਗ ਗੁਰਮੁਖ ਵੇਦੰਗ, ਉਹ ਗਿਆਨ ਦੀ ਕਥਾ ਹੀ ਕਰਦੇ ਰਹਿੰਦੇ ਨੇ ਸਾਰਾ ਦਿਨ, ਉਹਨਾਂ ਕੋਲ ਗਿਆਨ ਹੀ ਹੈ। ਗੁਰਮੁਖ ਰਹਿਆ ਸਮਾਈ, ਫਿਰ ਉਹ ਕੀ ਕਰਦੇ ਨੇ, ਗੁਰਮੁਖ ਪਿਆਰੇ ਗੁਰੂ ਦੇ ਉਪਦੇਸ਼ ਨੂੰ ਲੈ ਕੇ, ਮੁਖੀ ਗੁਰੂ ਜਿਹੜੇ ਨੇ ਨਾ ਸਤਿਗੁਰੂ ਜੀ, ਉਹਨਾਂ ਦੇ ਵਿੱਚ ਉਹਨਾਂ ਦਾ ਚਿੱਤ ਸਮਾਇਆ ਰਹਿੰਦਾ, ਨਿਰਵਿਕਲਪ ਸਮਾਧੀ ਵਿੱਚ ਜੁੜੇ ਰਹਿੰਦੇ ਨੇ। ਬਸ ਉਹਨਾਂ ਦੇ 24 ਘੰਟੇ ਵਿੱਚ 3 ਹੀ ਕੰਮ ਨੇ, ਕੀਰਤਨ, ਕਥਾ ਤੇ ਸਮਾਉਣਾ। ਹਰ ਵਕਤ ਆਪਣੇ ਸਰੂਪ ਦਾ ਧਿਆਨ ਰੱਖਣਾ, ਆਪਣੇ ਸਰੂਪ ਨੂੰ ਭੁੱਲਦੇ ਨਹੀਂ ਉਹ। ਜਦੋਂ ਬੰਦਾ ਆਪਣੇ ਸਰੂਪ ਨੂੰ ਭੁੱਲ ਜਾਂਦਾ ਹੈ ਉਦੋਂ ਪਰਮੇਸ਼ਰ ਨਾਲੋਂ ਟੁੱਟ ਜਾਂਦਾ। ਆਪਣੇ ਸਰੂਪ ਵਿੱਚ ਧਿਆਨ ਨੂੰ ਲੀਨ ਕਰਕੇ ਗੁਰਮੁਖ ਰੱਖਦੇ ਨੇ। ਆਪਾਂ ਵੀ ਕੋਸ਼ਿਸ਼ ਕਰੀਏ ਵੀ ਆਪਣਾ ਆਪਣੇ ਸਰੂਪ ਵਿੱਚ ਧਿਆਨ ਲੱਗ ਜਾਏ। ਪਰਮੇਸ਼ੁਰ ਐਂ ਬੈਠਦੇ ਨੇ ਜਦੋਂ ਇਕੱਲੇ ਹੁੰਦੇ ਨੇ ਨਾ, ਸ੍ਰਿਸ਼ਟੀ ਦੀ ਰਚਨਾ ਨਹੀਂ ਕਰਦੇ, ਉਹ ਆਪਣੇ ਸਰੂਪ ਦਾ ਧਿਆਨ ਕਰਕੇ ਬੈਠੇ ਰਹਿੰਦੇ ਨੇ, ਉਦੋਂ ਜਦੋਂ ਨਿਰੰਕਾਰ ਇਕਾਂਤ ਹੁੰਦੇ ਨੇ। ਸੋ ਆਤਮ ਚਿੰਤਨ ਕਰਨਾ ਕਹਿੰਦੇ ਨੇ, ਆਪਣੇ ਸਰੂਪ ਦਾ ਆਪੇ ਧਿਆਨ ਕਰਕੇ ਆਪੇ ਜਪੋ, ਆਪਣਾ ਜਾਪ, ਆਪਣਾ ਜਾਪ ਆਪ ਹੀ ਕਰਦੇ ਨੇ। ਆਪਣਾ ਸਰੂਪ ਵੀ ਹੁਣ ਜਿਹੜਾ ਆਪਾਂ ਮੂੰਹ ਵਿੱਚੋਂ ਕਹਿੰਦੇ ਹਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਵਾਹਿਗੁਰੂ ਅੰਦਰ ਜਿਹੜਾ ਜੋਤ ਵਾਹਿਗੁਰੂ ਦੀ ਹੈ, ਉਹ ਆਪਣਾ ਹੀ ਸਰੂਪ ਅੰਦਰ ਹੈ ਇਹ ਵਾਹਿਗੁਰੂ। ਇਸੇ ਸਰੂਪ ਦਾ ਆਪਾਂ ਧਿਆਨ ਕਰਨਾ, ਇਹਨੂੰ ਹੀ ਮਨ ਦੀ ਇਕਾਗਰਤਾ ਕਹਿੰਦੇ ਨੇ। ਪਰ ਕਿਉਂਕਿ ਇੰਨਾ ਆਪਣੇ ਕੋਲ ਟਾਈਮ ਨਹੀਂ, ਆਹ ਤਾਂ ਇੱਥੇ ਬੰਧ ਬਣਾ ਕੇ ਆਪਾਂ ਕਥਾ ਸੁਣਦੇ ਹਾਂ, ਬਾਅਦ ਵਿੱਚ ਤਾਂ ਸਭ ਖਿੰਡ ਖਿੰਡਾ ਹੋ ਜਾਣਾ, ਬਸ ਤੂੰ ਕੌਣ ਮੈਂ ਕੌਣ ਹੋ ਜਾਂਦੀ ਨਾਲ ਨਾਲ ਹੀ। ਕਿਉਂਕਿ ਆਪਣਾ ਸਰੂਪ ਦਾ ਧਿਆਨ ਸਿਰਫ ਇੱਥੇ ਹੀ ਹੁੰਦਾ ਆਪਾਂ ਨੂੰ, ਤਾਂਹੀਓ ਤਾਂ ਇੱਥੇ ਗਿਆਨਵਾਨ ਬਣ ਜਾਂਦੇ ਹਾਂ ਆਪਾਂ। ਬਾਹਰ ਨਿਕਲਦੇ ਹੀ ਆਪਣੇ ਸਰੂਪ ਦਾ ਧਿਆਨ ਭੁੱਲਦਿਆਂ ਸਾਰੇ ਆਪਾਂ ਨੂੰ ਸਰੀਰ ਵਿੱਚ ਆ ਜਾਂਦੇ ਹਾਂ ਆਪਾਂ, ਫਿਰ ਸਰੀਰ ਦਾ ਧਿਆਨ ਹੋਣ ਲੱਗ ਪੈਂਦਾ, ਬਈ ਦੋ ਪ੍ਰਸ਼ਾਦੇ ਛਕਣੇ ਜਾ ਕੇ, ਵੀ ਕੱਪੜੇ ਪਾਉਣੇ, ਵੀ ਫਲਾਣੇ ਥਾਂ ਜਾਣਾ, ਬਈ ਉਹ ਬਸ ਧਿਆਨ ਟੁੱਟ ਗਿਆ ਸਰੂਪ ਤੋਂ। ਜਿਉਂ ਹੀ ਸਰੂਪ ਤੋਂ ਧਿਆਨ ਟੁੱਟਦਾ, ਉਦੋਂ ਹੀ ਆਪਾਂ ਬੇਮੁੱਖ ਹੋ ਜਾਂਦੇ ਹਾਂ। ਆਪਾਂ ਗੁਰਮੁਖ ਉਦੋਂ ਤੱਕ ਹੈ ਜਦੋਂ ਤੱਕ ਆਪਣੇ ਸਰੂਪ ਵਿੱਚ ਆਪਣਾ ਧਿਆਨ ਜੁੜਿਆ ਰਹਿੰਦਾ, ਤੇ ਆਪਣਾ ਸਰੂਪ ਆਤਮਾ ਹੈ, ਤੇ ਆਤਮਾ ਕਦੇ ਮਰਦੀ ਨਹੀਂ, ਆਤਮਾ ਪਰਮਾਤਮਾ ਹੀ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਇਹ ਅਰਥ ਜਿਹੜੇ ਨੇ ਦੂਸਰੇ, ਗੁਰੂ ਈਸ਼ਰ, ਗੁਰੂ ਗੋਰਖ, ਬਰਮਾ, ਗੁਰ ਪਾਰਵਤੀ, ਮਾਈ, ਇਹ ਪਹਿਲਾਂ ਹੋ ਚੁੱਕੇ ਨੇ ਪਹਿਲੇ ਭਾਵ ਦੇ ਵਿੱਚ, ਕਿਉਂਕਿ ਇੱਥੇ ਉਹਨਾਂ ਦਾ ਉਹੀ ਭਾਵ ਹੈ ਕਿ ਗੁਰੂ ਹੀ ਮੇਰਾ ਈਸ਼ਰ ਹੈ, ਗੁਰੂ ਹੀ ਮੇਰਾ ਗੋਰਖ ਹੈ, ਗੁਰੂ ਹੀ ਮੇਰਾ ਬ੍ਰਹਮ ਹੈ, ਗੁਰੂ ਹੀ ਪਾਰਵਤੀ ਹੈ, ਗੁਰੂ ਹੀ ਮੇਰੀ ਮਾਈ ਹੈ, ਮੇਰੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸਾਰਾ ਕੁਝ ਹੀ ਹੈ, ਇਸ ਕਰਕੇ ਮੈਨੂੰ ਹੋਰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ। ਕਹਿੰਦੇ ਮਹਾਰਾਜ ਫਿਰ ਪਰਮੇਸ਼ਰ ਬਾਰੇ ਤਾਂ ਤੁਸੀਂ ਜਾਣਦੇ ਹੋਵੋਗੇ। ਮਹਾਰਾਜ ਕਹਿੰਦੇ ਭਾਵੇਂ ਵੀ ਮੈਂ ਉਹਦੇ ਸ਼ੁੱਧ ਸਰੂਪ ਨੂੰ ਜਾਣਦਾ ਹਾਂ ਅੰਤਰਾਤਮੇ ਆਪਣੇ ਗਿਆਨ ਦੁਆਰਾ, ਜੇ ਹਉ ਜਾਣਾ ਆਖਾਂ ਨਾਹੀਂ, ਜੇ ਮੈਂ ਜਾਣਦਾ ਵੀ ਹਾਂ ਤਾਂ ਮੈਂ ਕਹਿਣਾ ਨਹੀਂ ਹੈ, ਆਖਾਂਗਾ ਨਹੀਂ। ਕਿਉਂ? ਮਹਾਰਾਜ ਕਹਿੰਦੇ ਕਈ ਚੀਜ਼ਾਂ ਆਖਣ ਵਿੱਚ ਨਹੀਂ ਆਉਂਦੀਆਂ। ਕਹਿੰਦੇ ਮਹਾਰਾਜ ਉਹ ਕਿਵੇਂ? ਹਰ ਗੱਲ ਆਖਣ ਵਿੱਚ ਆਉਂਦੀ ਹੈ। ਮਹਾਰਾਜ ਕਹਿੰਦੇ ਜਦੋਂ ਸੰਸਾਰ ਦੇ ਅੰਦਰ ਕੋਈ ਬੰਦਾ ਅਤਿਅੰਤ ਦੁਖੀ ਹੁੰਦਾ, ਉਹ ਗੱਲ ਕਰਦਾ 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 ਇੱਕਦਮ ਫੁੱਟ ਪੈਂਦਾ, ਜਦੋਂ ਰੋਣਾ ਸ਼ੁਰੂ ਕਰ ਦਿੰਦਾ, ਆਪਾਂ ਬੜਾ ਉਹਨੂੰ ਹਿਲਾਉਂਦੇ ਹਾਂ ਵੀ ਗੱਲ ਅੱਗੇ ਤਾਂ ਦੱਸ, ਉਹ ਉੱਚੀ ਉੱਚੀ ਰੋਣ ਲੱਗ ਜਾਂਦਾ। ਉੱਥੇ ਵੀ ਇਹੀ ਅਵਸਥਾ ਹੁੰਦੀ, ਜੇ ਹਉ ਜਾਣਾ ਆਖਾਂ ਨਾਹੀਂ, ਉੱਚੀ ਉੱਚੀ ਰੋਣ ਤੋਂ ਬਿਨਾਂ ਕੁਛ ਨਹੀਂ, ਕਿਉਂਕਿ ਇੰਨਾ ਦੁਖੀ ਹੈ ਕਿ ਉਹ ਰੋਣ ਦੇ ਨਾਲ ਹੀ ਆਪਾਂ ਨੂੰ ਦੱਸ ਰਿਹਾ ਵੀ ਮੈਂ ਬੜਾ ਦੁਖੀ। ਬੰਦੇ ਦੇ ਅੱਥਰੂ ਦੱਸਦੇ ਨੇ, ਅੱਥਰੂਆਂ ਦੀ ਵੀ ਇੱਕ ਬੋਲੀ ਹੈ, ਇੱਕ ਰੋਣ ਦੀ ਵੀ ਬੋਲੀ ਹੈ। ਇਸੇ ਤਰ੍ਹਾਂ ਗੁਰਮੁਖਾਂ ਦੇ ਅੰਦਰ ਜਦੋਂ ਉਹਦੀ ਅਵਸਥਾ ਦਾ ਗਿਆਨ ਹੁੰਦਾ ਹੈ, ਉਹ ਦੁਨੀਆਂ ਕਹਿੰਦੀ ਹੈ ਕਿ ਇਹ ਰੋਈ ਜਾਂਦਾ, ਕੋਈ ਕਹਿੰਦਾ ਹੱਸੀ ਜਾਂਦਾ, ਪਰ ਮਹਾਰਾਜ ਕਹਿੰਦੇ ਰੰਗ ਹੱਸੈ ਰੰਗ ਰੋਵ ਹੈ, ਚੁੱਪ ਭੀ ਕਰ ਜਾਹੀ, ਪਰਵਾਹ ਨਾਹੀਂ ਕਿਸੈ ਕੇਰੀ ਬਾਜ ਸੱਚੇ ਨਾਹ। ਮਹਾਰਾਜ ਕਹਿੰਦੇ ਇੱਕ ਇਹੋ ਜਿਹੀ ਸਟੇਜ ਆ ਜਾਂਦੀ ਹੈ ਜਿੱਥੇ ਬੰਦੇ ਨੂੰ ਚੁੱਪ ਹੀ ਕਰ ਜਾਣਾ ਪੈਂਦਾ। ਕਈ ਬੰਦਿਆਂ ਦਾ ਕੋਈ ਚੜ੍ਹਾਈ ਕਰਜੇ, ਉੱਚੀ ਉੱਚੀ ਰੋ ਕੇ ਆਪਣੇ ਦੁੱਖ ਨੂੰ ਪ੍ਰਗਟ ਕਰਦੇ ਨੇ, ਬੋਲ ਨਹੀਂ ਸਕਦੇ ਆਪਣਾ ਦੁੱਖ। ਜਦੋਂ ਕੋਈ ਉੱਚੀ ਉੱਚੀ ਰੋਂਦਾ ਤਾਂ ਆਪਾਂ ਅੰਦਾਜ਼ਾ ਲਾ ਲੈਂਦੇ ਵੀ ਲੈ ਵੀ ਕੋਈ ਘਟਨਾ ਹੋ ਗਈ। ਕਈ ਜਿਹੜੇ ਨੇ ਉਹ ਕਿਸੇ ਦੇ ਕੋਈ ਚੜ੍ਹਾਈ ਕਰਜੇ ਤਾਂ ਇੱਕਦਮ ਚੁੱਪ ਹੋ ਜਾਂਦੇ ਨੇ, ਉਹਨਾਂ ਸੁੰਨ ਅਵਸਥਾ ਚਲੇ ਜਾਂਦੇ ਨੇ। ਡਾਕਟਰ ਕਹਿੰਦੇ ਇਹਨੂੰ ਰੋਆਓ ਬਈ, ਨਹੀਂ ਤਾਂ ਇਹ ਮਰ ਜਾਏਗਾ। ਉਹ ਰੋ ਨਹੀਂ ਸਕਦਾ, ਉਹਦੀ ਬੋਲੀ ਬੰਦ ਹੋ ਜਾਂਦੀ ਹੈ, ਸੁੰਨ ਦਸ਼ਾ ਚਲੇ ਜਾਂਦਾ। ਠੀਕ ਇਸੇ ਤਰ੍ਹਾਂ ਹੀ ਬ੍ਰਹਮ ਨੂੰ ਜਾਣਨ ਵਾਲੇ ਵੀ ਸੁੰਨ ਦਸ਼ਾ ਵਿੱਚ ਚਲੇ ਜਾਂਦੇ ਨੇ, ਬੋਲ ਨਹੀਂ ਸਕਦੇ। ਉੱਥੇ ਕੋਈ ਅੱਖਰ ਹੀ ਨਹੀਂ ਹੈ, ਮੈਂ ਅੱਖਰ ਕਿਹੜੇ ਬੋਲਾਂ, ਜਦ ਇੱਥੇ ਸੰਸਾਰ ਦਾ ਕੋਈ ਅੱਖਰ ਹੀ ਨਹੀਂ, ਕਹਿਣਾ ਕਥਨ ਨਾ ਜਾਈ। ਮਹਾਰਾਜ ਕਹਿ ਕੇ ਕਥਨ ਕਹਿੰਦੇ ਕੀ ਕਰਾਂ, ਕਹਿ ਹੀ ਨਹੀਂ ਜਾਂਦਾ, ਉਹ ਕੋਈ ਬੋਲੀ ਨਹੀਂ ਹੈ। ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਆ, ਹੁਣ ਕੀ ਕਥਨ ਕਰਾਂ ਤੁਹਾਡੇ ਕੋਲੇ। ਇੱਕ ਅਵਸਥਾ ਇਹ ਵੀ ਹੈ ਵੀ ਇੱਕ ਛੋਟਾ ਜਿਹਾ ਬੱਚਾ ਹਲੇ ਵਿਚਾਰਾ ਸਕੂਲ ਵੀ ਨਹੀਂ ਗਿਆ ਹੈ, ਉਹਦੇ ਕੋਲ ਇੱਕ ਪੜ੍ਹਿਆ ਲਿਖਿਆ ਬੰਦਾ ਬਹੁਤ ਜ਼ਿਆਦਾ, ਉਹਦੇ ਕੋਲ ਕੀ ਕਥਨ ਕਰੇਗਾ ਉਹਦੇ ਕੋਲ। ਕਿਉਂਕਿ ਜਿਹੜੇ ਬੰਦੇ ਨੂੰ, ਬੱਚੇ ਨੂੰ ਆਪਾਂ ਹਲੇ ਲੋਰੀਆਂ ਸੁਣਾਉਂਦੇ ਹਾਂ, ਜਿਹੜੇ ਬੱਚੇ ਨੂੰ ਅਲਾ ਅਲਾ ਕਰੀ ਜਾਂਦੇ ਹਾਂ, ਉਹ ਕਰਦੇ ਹਾਂ, ਉਹਦੀ ਤਾਂ ਕੋਈ ਬੋਲੀ ਨਹੀਂ ਹੁੰਦੀ।
ਹੁਣ ਉਸ ਨੂੰ ਆਪਾਂ ਇੰਗਲਿਸ਼ ਚ ਗੱਲ ਸ਼ੁਰੂ ਕਰ ਦਈਏ, ਪੰਜਾਬੀ ਚ ਸ਼ੁਰੂ ਕਰ ਦਈਏ, ਕੋਈ ਗੱਲਾਂ ਕਰੀਏ, ਉਹ ਤਾਂ ਬਿਟਰ ਬਿਟਰ ਦੇਖ ਕੇ ਹੱਸਦਾ ਰਹਿੰਦਾ। ਬੱਚੇ ਦਾ ਕੰਮ ਤਾਂ ਦੇਖ ਕੇ ਹੱਸਣਾ, ਫਿਰ ਆਪਾਂ ਉਹਦੀ ਬੋਲੀ ਚ ਕਰਦੇ ਹਾਂ ਉਹੀ ਜੀ ਗੱਲ, ਉਹਨੂੰ ਹਸਾਉਂਦੇ ਹਾਂ, ਉਹਦੇ ਮੂੰਹ ਨੂੰ ਉਂਗਲ ਜੀ ਲਾ ਕੇ ਸੀ 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 ਕਰਦੇ ਹਾਂ, ਇਹ ਕੋਈ ਬੋਲੀ ਹੈ? ਪਰ ਉਹ ਫਿਰ ਵੀ ਹੱਸਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਕਹਿਣਾ ਕਥਨ ਨਾ ਜਾਈ, ਬ੍ਰਹਮ ਨੂੰ ਵੀ ਇਉਂ ਕਥਨ ਕਰਨਾ ਹੀ ਬੜਾ ਔਖਾ। ਕਹਿੰਦੇ ਤੁਸੀਂ ਬੱਚੇ ਹੋ, ਬੱਚੇ ਤੁਹਾਡੇ ਕੋਲ ਮੈਂ ਉਹਦਾ ਕਥਨ ਕੀ ਕਰਾਂ, ਮੇਰੇ ਬਰਾਬਰ ਦਾ ਹੀ ਬੈਠਾ ਹੋਵੇ ਫਿਰ ਮੈਂ ਉਹਦੇ ਕੋਲ ਕਥਨ ਕਰਾਂ ਕਿ ਬ੍ਰਹਮ ਕੈਸਾ ਹੈ। ਫਿਰ ਅਸੀਂ ਇੱਕ ਦੂਜੇ ਨੂੰ ਆਪਣੀ ਬੋਲੀ ਚ ਬੋਲ ਕੇ ਦੱਸੀਏ ਤੇ ਤੁਹਾਨੂੰ ਤੁਹਾਡੀ ਬੋਲੀ ਚ ਮੈਂ ਬਣਾ ਕੇ ਨਹੀਂ ਦੱਸ ਸਕਦਾ ਉਹਨੂੰ, ਇਸ ਕਰਕੇ ਉਹ ਕਿਹੜਾ ਕਥਨ ਹੈ? ਮਹਾਰਾਜ ਕਹਿੰਦੇ ਕਹਿਣਾ ਕਥਨ ਨਾ ਜਾਈ। ਇਹ ਦੋ ਨੰਨੇ ਇਕੱਠੇ ਹੋ ਜਾਂਦੇ ਇੱਥੇ, ਇਸ ਕਰਕੇ ਅਖੀਰਲੇ ਨੰਨੇ ਨੂੰ ਹੁਣ ਔਂਕੜ ਉਹਨੂੰ ਵੱਖਰਾ ਕਰ ਦਿੰਦਾ। ਕਹਿਣਾ ਕਥਨ ਨਾ ਜਾਈ, ਜੇ ਤੁਸੀਂ ਕਹੋ ਕਹਿਣਾ ਕਥਨ ਨਾ ਜਾਈ, ਕਥਨ ਵੀ ਇੱਕੋ ਹੀ ਨੰਨੇ ਚ ਸਾਰਾ ਕੁਛ ਬਣ ਗਿਆ, ਦੋਨੋਂ ਨੰਨੇ ਖਤਮ ਹੋ ਜਾਂਦੇ ਨੇ, ਵੱਖੋ ਵੱਖਰੇ ਕਰ ਲਓ। ਜਿੱਥੇ ਵੀ ਦੋ ਅੱਖਰ ਆ ਜਾਣ ਨਾ, ਜਿਵੇਂ ਆਉਂਦਾ ਨਾ ਸਹਿਸ ਸਿਆਣਪਾ ਲੱਖ ਹੋਏ, ਇਹ ਜਿਹੜੇ ਸਹਿਸ ਸਿਆਣਪਾ ਦੋ ਅੱਖਰ ਦੋ ਸੱਸੇ ਇਕੱਠੇ ਹੋ ਜਾਂਦੇ, ਸਹਿਸ ਸਿਆਣਪਾ ਇਕੱਠੇ ਬੋਲ ਜਾਂਦੇ, ਸਹਿਸ ਵੱਖਰਾ ਸਿਆਣਪਾ ਵੱਖਰਾ। ਕਹਿਣਾ ਕਥਨ ਨਾ ਜਾਈ, ਕਥਨ ਨਹੀਂ ਕੀਤਾ ਜਾ ਸਕਦਾ ਉਹ ਬ੍ਰਹਮ ਨੂੰ ਕਿਸੇ ਵੀ ਬੋਲੀ ਵਿੱਚ। ਇਹ ਤਾਂ ਜਿਹੜਾ ਜਾਣਦਾ ਨਾ, ਜੋ ਪੇਖਿਆ ਤਿਸ ਕੋ ਬਣ ਆਵੇ, ਬਸ ਉਸੇ ਨੂੰ ਹੀ ਬਣ ਆਉਂਦੀ ਹੈ, ਦੂਸਰਾ ਬੰਦਾ ਤਾਂ ਉਹਦਾ ਬਸ ਕਹਿ ਹੀ ਨਹੀਂ ਸਕਦਾ ਕੁਛ, ਕਿੰਨਾ ਕਦਮਦ ਹੈ। ਭਾਈ ਵੀਰ ਸਿੰਘ ਕਹਿੰਦੇ ਮੈਂ ਕੀ ਕਹਾਂ, ਜਦੋਂ ਕਦੇ ਉਹ ਕਥਨ ਕਰਨ ਲੱਗਦੇ ਨੇ, ਕਹਿੰਦੇ ਅਸਲ ਵਿੱਚ ਉਸ ਦੁਨੀਆਂ ਦਾ ਤੇ ਇਸ ਦੁਨੀਆਂ ਦਾ ਬੜਾ ਫਰਕ ਹੈ, ਮੈਂ ਕੁਛ ਕਥਨ ਨਹੀਂ ਕਰ ਸਕਦਾ। ਗੁਰਾ ਇੱਕ ਦੇਹ ਬੁਝਾਈ, ਮੈਨੂੰ ਤਾਂ ਮੇਰੇ ਗੁਰਾਂ ਨੇ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਸਿੱਖਿਆ ਸਮਝਾ ਦਿੱਤੀ ਹੈ, ਕਿਹੜੀ? ਸਭਨਾ ਜੀਆਂ ਕਾ ਇੱਕ ਦਾਤਾ, ਸਾਰਿਆਂ ਜੀਆਂ ਦਾ ਜਿਹੜਾ ਦਾਤਾ ਨੇ ਇੱਕ ਅਕਾਲ ਪੁਰਖ ਵਾਹਿਗੁਰੂ। ਜਦੋਂ ਗੁਰਾਂ ਨੇ ਮੇਰੇ ਅੰਦਰਲੇ ਸਰੂਪ ਦੀ ਸਿੱਖਿਆ ਦਾ ਗਿਆਨ ਦਿੱਤਾ, ਮੈਨੂੰ ਅੰਦਰਲੇ ਸਰੂਪ ਦੀ ਸਿੱਖਿਆ ਦੀ ਜਦੋਂ ਬਖਸ਼ਿਸ਼ ਕੀਤੀ ਮੇਰੇ ਸਿਰ ਤੇ ਹੱਥ ਰੱਖ ਕੇ, ਤਾਂ ਮੈਨੂੰ ਓਮ ਪ੍ਰਤੀਤ ਹੋਇਆ ਸੋਈ ਫਿਰ ਕਹਿ ਤੂੰ ਭਇਆ ਜਾ ਕੋ ਕਹਿਤਾ ਔਰ, ਜਿਹਨੂੰ ਤੂੰ ਹੋਰ ਕਹਿੰਦਾ ਸੀ ਉਹ ਰੱਬ ਹੋਰ ਹੈ, ਉਹ ਮੈਨੂੰ ਤਾਂ ਹੁਣ ਦੇਖਿਆ ਉਹ ਤਾਂ ਮੈਂ ਮੇਰਾ ਸਰੂਪ ਆ, ਮੈਂ ਤਾਂ ਉਹਦੇ ਨਾਲੋਂ ਵੱਖਰਾ ਹੀ ਨਹੀਂ, ਮੈਂ ਆਪਣੇ ਆਪ ਨੂੰ ਸਾਰੀ ਜ਼ਿੰਦਗੀ ਵੱਖਰਾ ਹੀ ਸਮਝਦਾ ਰਿਹਾ। ਸੋ ਮੈਂ ਕਹਿੰਦੇ ਸੋ ਹੰ ਇਹ ਇੱਕ ਹੁਣ ਬਹੁਤ ਉੱਚੀ ਸਟੇਜ ਦੀ ਅਵਸਥਾ ਹੈ, ਇਹ ਪਹਿਲੇ ਅਰਥ ਵਿੱਚ ਨਹੀਂ, ਪਹਿਲਾਂ ਤਾਂ ਦੁਨਿਆਵੀ ਲੋਕਾਂ ਲਈ ਅਰਥ ਬਣਾਇਆ ਜਾਂਦਾ, ਵੀ ਦੂਜਾ ਅਰਥ ਜਿਹੜਾ ਅੰਤਰੀ ਭਾਵ ਵਿੱਚ ਹੈ ਬ੍ਰਹਮ ਗਿਆਨੀ ਲਈ ਹੈ। ਜਦੋਂ ਇਹ ਅਰਥ ਦਾ ਗਿਆਨ ਹੋਇਆ ਮੈਨੂੰ ਗੁਰਾਂ ਨੇ, ਜਦੋਂ ਸਮਝਾਇਆ ਸਿੱਖਿਆ ਦਿੱਤੀ ਮੇਰੇ ਸਿਰ ਤੇ ਹੱਥ ਰੱਖਿਆ, ਜਦੋਂ ਸਤਿਗੁਰਾਂ ਨੇ ਜਦੋਂ ਮੈਨੂੰ ਅੰਦਰ ਸਰੂਪ ਦਾ ਗਿਆਨ ਹੋਇਆ, ਜਦੋਂ ਇਹ ਸਿੱਖਿਆ ਦਿੱਤੀ ਕਿ ਉਹ ਜੋ ਬ੍ਰਹਮ ਹੈ ਨਾ ਸਾਰਿਆਂ ਜੀਆਂ ਦਾ ਇੱਕ ਦਾਤਾ, ਉਹ ਤੇਰੇ ਨਾਲੋਂ ਵੱਖਰਾ ਨਹੀਂ, ਉਹ ਤੂੰ ਆਪ ਹੀ ਹੈ ਅੰਦਰ ਦੇਖ ਤਾਂ ਆਪਣੇ। ਜਦ ਅੰਤਰ ਆਤਮ ਆਪਣੇ ਸਰੂਪ ਨੂੰ ਦੇਖਿਆ ਵੀ ਸੋ ਮੈਂ, ਉਹ ਤਾਂ ਮੈਂ ਹੀ ਹਾਂ ਸੋ ਹੰਗ, ਇੱਥੇ ਦੂਜੀ ਅਵਸਥਾ ਆਉਂਦੀ ਹੈ ਵਿਸਰ ਨਾ ਜਾਈ। ਕਹਿੰਦੇ ਮਹਾਰਾਜ ਜੀ ਤੁਹਾਨੂੰ ਫਿਰ ਉਹ ਸਰੂਪ ਭੁੱਲ ਵੀ ਜਾਂਦਾ ਹੋਣਾ। ਮਹਾਰਾਜ ਕਹਿੰਦੇ ਅੱਠੇ ਪਹਿਰ ਉਸ ਸਰੂਪ ਦਾ ਧਿਆਨ ਮੈਨੂੰ ਰਹਿੰਦਾ, ਕਿਉਂਕਿ ਉਹ ਸਰੂਪ ਮੈਂ ਹੀ ਹਾਂ। ਇਹ ਗੱਲ ਦਾ ਗਿਆਨ ਜੀਵ ਨੂੰ ਭਗਤੀ ਕਰਕੇ ਜਾਂ ਤਾਂ ਹਜ਼ਾਰਾਂ ਜਨਮਾਂ ਬਾਅਦ ਹੁੰਦਾ ਹੈ, ਜਾਂ ਹਜ਼ਾਰਾਂ ਸਾਲਾਂ ਵਿੱਚ ਹੁੰਦਾ ਹੈ, ਜਾਂ ਹਜ਼ਾਰਾਂ ਮਹੀਨਿਆਂ ਬਾਅਦ, ਜਾਂ ਹਜ਼ਾਰਾਂ ਦਿਨਾਂ ਵਿੱਚ ਵੀ ਹੋ ਜਾਂਦਾ। ਇਹ ਤਾਂ ਰੱਬ ਦੀ ਮਰਜ਼ੀ ਹੈ ਕਿ ਜਦੋਂ ਆਪਣੇ ਸਰੂਪ ਦਾ ਗਿਆਨ ਹੋ ਜਾਂਦਾ ਹੈ, ਤਾਂ ਉਹ ਕਬੀਰ ਜੀ ਕਹਿੰਦੇ ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ, ਆਪਾ ਪਰ ਕਾ ਮਿਟ ਗਿਆ ਜਤ ਦੇਖਾਂ ਤਤ ਤੂੰ। ਇੱਥੇ ਭਗਤ ਰਵਿਦਾਸ ਜੀ ਦਾ ਉਹ ਸ਼ਬਦ ਆ ਜਾਣਾ, ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ, ਸੋ ਮੈਂ ਵਿਸਰ ਨਾ ਜਾਈ। ਪਹਿਲਾਂ ਤਾਂ ਆਪਾਂ ਕਹਿੰਦੇ ਸੀ ਉਹ ਜਿਹੜਾ ਪਰਮੇਸ਼ੁਰ ਆ ਮੈਨੂੰ ਭੁੱਲ ਨਾ ਜਾਵੇ, ਜਾਂ ਇਹ ਸਿੱਖਿਆ ਮੈਨੂੰ ਭੁੱਲ ਨਾ ਜਾਵੇ, ਪਰ ਜਦੋਂ ਆਪਣੀ ਅਵਸਥਾ ਬਣਦੀ ਅੰਦਰ ਤਾਂ ਬੜਾ ਆਨੰਦਮਈ ਅਵਸਥਾ ਹੁੰਦੀ ਹੈ। ਸੋ ਮੈਂ ਉਹ ਮੈਂ ਹੀ ਹਾਂ, ਉਹ ਬ੍ਰਹਮ ਮੈਂ ਹੀ ਹਾਂ, ਅਨਲ ਹੱਕ। ਅਤੇ ਬਹੁਤ ਉੱਚੀ ਅਵਸਥਾ, ਆਮ ਲੋਕਾਂ ਵਿੱਚ ਤਾਂ ਕਥਨ ਵੀ ਨਹੀਂ ਹੁੰਦੀ, ਜਦ ਗੁਰੂ ਨਾਨਕ ਦੇਵ ਮਹਾਰਾਜ ਨੇ ਗੁਰਤਾ ਗੱਦੀ ਬਖਸ਼ੀ, ਗੁਰੂ ਅੰਗਦ ਦੇਵ ਮਹਾਰਾਜ ਨੂੰ ਮੱਥਾ ਟੇਕ ਦਿੱਤਾ, ਸਾਰੀਆਂ ਬਖਸ਼ਿਸ਼ਾਂ ਕੀਤੀਆਂ। ਕਹਿੰਦੇ ਪੁਰਖਾ ਹੁਣ ਕੀ ਧਿਆਨ ਆ ਰਿਹਾ ਚਾਰੇ ਪਾਸੇ, ਕੀ ਨਜ਼ਰ ਆਉਂਦਾ ਤੁਹਾਨੂੰ? ਕਹਿੰਦੇ ਮਹਾਰਾਜ ਮੈਨੂੰ ਹੀ ਇਉਂ ਨਜ਼ਰ ਆਉਂਦਾ ਕਿ ਮੈਂ ਬ੍ਰਹਮ ਹਾਂ ਇਸ ਵਕਤ, ਬ੍ਰਹਮ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਇਹ ਉਹੀ ਅਵਸਥਾ ਹੈ, ਸੋ ਮੈਂ ਸੋ ਹੰਗ। ਪਰ ਇੱਕ ਗੱਲ ਯਾਦ ਰੱਖਣੀ, ਸੰਗਤ ਵਿੱਚ ਕਦੇ ਨਾ ਕਿਹੋ ਕਿ ਮੈਂ ਬ੍ਰਹਮ ਹਾਂ। ਕਿਉਂ ਜੇ ਤੁਸੀਂ ਆਮ ਲੋਕਾਂ ਵਿੱਚ ਜਾਂ ਸੰਗਤ ਵਿੱਚ ਇਹ ਕਹੋਗੇ ਮੈਂ ਬ੍ਰਹਮ ਹਾਂ, ਇਹ ਕਲਯੁਗੀ ਲੋਕ ਨੇ, ਇਹਨਾਂ ਨੇ ਵੀ ਕਹਿਣ ਲੱਗ ਜਾਣਾ ਕਿ ਮੈਂ ਕਿਹੜਾ ਘੱਟ ਹਾਂ, ਮੈਂ ਵੀ ਬ੍ਰਹਮ ਹਾਂ। ਇਸ ਕਰਕੇ ਇਹਨਾਂ ਵਿੱਚ ਦਾਸਾ ਭਾਵ ਪਾਉਣ ਲਈ ਆਪਾਂ ਦਾਸ ਬਣ ਕੇ ਇਹਨਾਂ ਨੂੰ ਦਾਸਾ ਭਾਵ ਸਿਖਾਉਣਾ ਹੈ। ਇਹ ਅੱਖਰ ਇਹਨਾਂ ਲੋਕਾਂ ਵਿੱਚ ਨਹੀਂ ਵਰਤਣਾ, ਬਸ ਇੱਥੇ ਤਾਂ ਇਹੀ ਕਹਿਣਾ ਕਿ ਸੋ ਮੈਂ ਵਿਸਰ ਨਾ ਜਾਈ, ਉਹ ਰੱਬ ਮੈਨੂੰ ਭੁੱਲ ਨਾ ਜਾਵੇ। ਪਰ ਅੰਤਰੀ ਅਵਸਥਾ ਵਿੱਚ ਕੀ ਹੈ, ਸੋ ਮੈਂ ਵਿਸਰ ਨਾ ਜਾਈ, ਮੈਨੂੰ ਉਹ ਆਪਣਾ ਸਰੂਪ ਭੁੱਲਦਾ ਹੀ ਨਹੀਂ, ਕਿਉਂਕਿ ਉਹ ਜਿਹੜਾ ਵਾਹਿਗੁਰੂ ਆ ਉਹ ਮੈਂ ਹੀ ਹਾਂ, ਮਨ ਤੂੰ ਜੋਤ ਸਰੂਪ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਆਪਣੇ ਸਰੂਪ ਦਾ ਗਿਆਨ ਹਮੇਸ਼ਾ ਇਨਸਾਨ ਨੂੰ ਹੋਣਾ ਚਾਹੀਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਜੋ ਬਚਨ ਕਰ ਰਹੇ ਸਿੱਧ ਕਹਿਣ ਲੱਗੇ ਇੱਕ ਵਾਰੀ ਵੀ ਮਹਾਰਾਜ ਜੀ ਜਿਹੜਾ ਆਪ ਕਿਰਪਾ ਕਰੋ ਸਾਰਿਆਂ ਨੂੰ, ਕਹਿੰਦੇ ਜਲ ਲੈ ਕੇ ਆਓ, ਪਿਛਲੇ ਪਾਸੇ ਤਲਾਅ ਦੇ ਵਿੱਚ ਜਲ ਹੈ। ਇੰਨਾ ਬਚਨ ਕਰਕੇ ਵੀ ਉਹਨਾਂ ਨੂੰ ਮਹਾਰਾਜ ਤਸੱਲੀ ਨਹੀਂ ਆਈ ਵੀ ਸ਼ਾਇਦ ਡੋਲ ਜਾਣ, ਸ਼ਾਇਦ ਮਾਇਆ ਤੇ ਡੋਲ ਜਾਣ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਹੈ ਗੁਰੂ ਨਾਨਕ ਦੇਵ ਮਹਾਰਾਜ, ਸਿੱਧਾ ਨੇ ਕਿਹਾ ਜਲ ਲੈ ਕੇ ਆਓ, ਉੱਠ ਕੇ ਜਲ ਲੈਣ ਚਲੇ ਗਏ। ਜਦ ਉਸ ਸਰੋਵਰ ਦੇ ਵਿੱਚ ਗਏ, ਪਿਛਲੇ ਪਾਸੇ ਜਿਹੜਾ ਬਣਿਆ ਹੋਇਆ ਸੀ ਉੱਥੇ, ਉਹਦੇ ਚ ਪਾਣੀ ਤਾਂ ਹੈ ਨਾ, ਉਹਦੇ ਚ ਰਿੱਧੀਆਂ ਸਿੱਧੀਆਂ ਨਾਲ ਸ਼ਕਤੀਆਂ ਨਾਲ ਇਹਨਾਂ ਨੇ ਕੀ ਕੀਤਾ, ਹੀਰੇ ਮੋਤੀ ਜਵਾਹਰਾਤਾਂ ਦਾ ਭਰ ਦਿੱਤਾ ਉਹ ਤਲਾਅ ਜਿਹਾ ਸਾਰਾ, ਵੀ ਗੁਰੂ ਨਾਨਕ ਦੇਵ ਜੀ ਡੋਲ ਜਾਣਗੇ, ਡੋਲ ਕੇ ਫਿਰ ਇਹ ਸਾਡੇ ਚੇਲੇ ਬਣ ਜਾਣਗੇ, ਫਿਰ ਸਾਡੇ ਧਰਮ ਦੇ ਵਿੱਚ ਹਮਰਾ ਪੰਥ ਕਰੇ ਉਜਿਆਲਾ, ਫਿਰ ਸਾਡੇ ਜਿਹੜੇ ਸਿੱਧ ਪੰਥ ਹੈ ਇਹਨੂੰ ਉਜਿਆਲਾ ਕਰਨਗੇ। ਸੋ ਇਸ ਕਰਕੇ ਹੁਣ ਸਿੱਧਾ ਨੇ ਮਨ ਦੇ ਵਿੱਚ ਇਹ ਵਿਚਾਰਿਆ ਕਿ ਕਿਵੇਂ ਸਿੱਖਿਆ ਲੈਣ, ਸਾਡੇ ਕੋਲੋਂ ਦੀਖਿਆ ਲੈਣ, ਸਿੱਧੀ ਮਨੇ ਵਿਚਾਰਿਆ। ਸਿੱਧਾ ਨੇ ਮਨ ਦੇ ਅੰਦਰ ਵਿਚਾਰ ਕੀਤੀ ਵੀ ਕਿਵੇਂ ਇਹਨਾਂ ਕਿਵੇਂ ਸਿੱਖਿਆ ਲੈ ਲੈਣਾ ਹੈ। ਜਦੋਂ ਮਹਾਰਾਜ ਵਾਪਸ ਆ ਗਏ ਖਾਲੀ ਬਰਤਨ ਲੈ ਕੇ, ਕਹਿੰਦੇ ਭਾਈ ਉੱਥੇ ਤਾਂ ਜਲ ਹੈ ਨਹੀਂ। ਸਿੱਧ ਬੜੇ ਹੈਰਾਨ ਹੈ ਵੀ ਇਹ ਤਾਂ ਭਰਮ ਹੀ ਨਹੀਂ ਹੈ, ਨਹੀਂ ਤਾਂ ਆਮ ਬੰਦਾ ਮੋਤੀ ਹੀਰੇ ਜਵਾਹਰਾਤ ਦੇਖ ਕੇ ਭਰਮ ਜਾਂਦਾ। ਉਹਨਾਂ ਨੇ ਫਿਰ ਵਿਚਾਰ ਲਿਆ ਕਿ ਇਹ ਤੇ ਮਾਇਆ ਤੋਂ ਉੱਪਰ ਹਨ ਸੱਚੇ ਪਾਤਸ਼ਾਹ। ਕਹਿਣ ਲੱਗੇ ਮਹਾਰਾਜ ਜੀ ਤੀਰਥਾਂ ਤੇ ਇਸ਼ਨਾਨ ਕਰਨ ਚੱਲੀਏ, ਬੜਾ ਭਾਰੀ ਲਾਭ ਮਿਲਦਾ ਹੈ। ਸੋ ਸਤਿਗੁਰੂ ਮਹਾਰਾਜ ਕਹਿਣ ਲੱਗੇ ਤੀਰਥ ਨਹਾਵਾ ਜੇ ਤਿਸ ਭਾਵਾ, ਤੀਰਥਾਂ ਉੱਤੇ ਤਾਂ ਨਹਾਈਏ ਜੇ ਉਸ ਪਰਮੇਸ਼ਰ ਨੂੰ ਭਾਈਏ ਭਾ ਜਾਈਏ, ਜੇ ਉਹ ਪਰਮੇਸ਼ਰ ਨੂੰ ਉੱਥੇ ਨਹਾਉਣਾ ਭਾਉਂਦਾ ਹੋਵੇ ਤਾਂ। ਬਿਨ ਭਾਣੇ ਕੇ ਨਹਾਏ ਕਰੀ, ਹੁਣ ਉਹਦਾ ਬਿਨਾਂ ਭਾਏ ਤੋਂ ਜਾਂ ਬਿਨਾਂ ਭਾਣਾ ਮੰਨੇ ਤੋਂ ਕਿਵੇਂ ਨਹਾ ਸਕਦੇ ਹਾਂ, ਉੱਥੇ ਉੱਥੇ ਕੀ ਕਰਾਂਗੇ ਇਸ਼ਨਾਨ ਕਰਕੇ? ਪਹਿਲਾਂ ਤਾਂ ਤੁਸੀਂ ਉਹਦੇ ਭਾਣੇ ਵਿੱਚ ਆਓ, ਜਦ ਤੱਕ ਉਹਦੇ ਭਾਣਾ ਹੀ ਨਹੀਂ ਮੰਨਦੇ ਹੋ, ਤੀਰਥ ਦੇ ਉੱਤੇ ਤੀਰਥ ਨਾਤ ਫਿਰਿਓਲੀਏ ਸਾਤ ਸਮੁੰਦਰ ਲੋਕ ਗਇਓ ਪਰ ਲੋਕ ਗਵਾਇਓ, ਮਹਾਰਾਜ ਦਸਵੇਂ ਪਾਤਸ਼ਾਹ ਜਿਵੇਂ ਵਚਨ ਕਰਦੇ ਨੇ। ਮਹਾਰਾਜ ਕਹਿੰਦੇ ਤੀਰਥਾਂ ਉੱਤੇ ਨਹਾ ਕੇ ਕੀ ਹੋਏਗਾ? ਸੋ ਜਿਵੇਂ ਤੁਲਸੀ ਭਗਤ ਜੀ ਹੋਏ ਨੇ, ਉਹ ਰਹਿੰਦੇ ਸੀ ਆਪਣੇ ਅਸਥਾਨ ਤੇ, ਹਰਿਦੁਆਰ ਚਲੇ ਗਏ, ਤੀਰਥ ਨਹਾਉਣ ਚਲੇ ਗਏ। ਜਦੋਂ ਉੱਥੇ ਗਏ ਮੂਰਤੀ ਖਰੀਦ ਲਈ ਇੱਕ, ਕਹਿੰਦੇ ਕਿੰਨੇ ਦੀ? ਕਹਿੰਦੇ ਇਹ ਚਾਰ ਆਨੇ ਦੀ ਮੂਰਤੀ ਹੈ। ਕਹਿੰਦੇ ਵੀ ਸਾਡੇ ਤੇ ਉੱਥੇ 1 ਰੁਪਏ ਦੀ ਮਿਲਦੀ ਹੈ। ਮਨ ਚ ਸੋਚਿਆ ਜੇ 10-20 ਮੂਰਤੀਆਂ ਲੈ ਚੱਲੀਏ, ਇੱਕ ਮੂਰਤੀ ਮਗਰ ਇੰਨੇ ਆਪਾਂ ਨੂੰ ਲਾਭ ਹੋ ਜਾਣਾ ਪੈਸਿਆਂ ਦਾ। ਗਏ ਤਾਂ ਅਸੀਂ ਤੀਰਥ ਆਉਣ ਖਰੀਦਣ ਲੱਗ ਗਏ ਮੂਰਤੀਆਂ, ਪਿੱਛੋਂ ਪਰਮੇਸ਼ਰ ਨੇ ਸਾਧੂ ਦਾ ਰੂਪ ਧਾਰਿਆ, ਇਹਦੇ ਘਰੇ ਆਏ, ਭਗਤ ਜੀ ਨੂੰ ਕਹਿਣ ਲੱਗੇ ਇਸ ਭਗਤ ਜੀ ਨੂੰ ਮਿਲਣਾ ਸੀ, ਕਿੱਥੇ ਗਏ ਨੇ? ਕਹਿੰਦੇ ਜੀ ਉਹ ਤਾਂ ਤੀਰਥ ਨਹਾਉਣ ਗਏ ਨੇ, ਗੰਗਾ ਯਾਤਰਾ ਗਏ ਨੇ। ਕਹਿੰਦੇ ਕਾਹਨੂੰ ਗਿਆ ਗੰਗਾ ਯਾਤਰਾ, ਮੂਰਤੀਆਂ ਖਰੀਦਦਾ ਫਿਰਦਾ ਉੱਥੇ? ਉਹ ਤਾਂ ਕਹਿ ਕੇ ਚਲੇ ਗਏ। ਉਹਦੀ ਘਰਵਾਲੀ ਨੂੰ ਬੜਾ ਸੰਸਾ ਹੋਇਆ ਵੀ ਇਹ ਸਾਧੂ ਕਿਵੇਂ ਬੋਲ ਗਿਆ। ਜਦੋਂ ਵਾਪਸ ਆਏ, ਕਹਿੰਦੇ ਜੀ ਇੱਕ ਸਾਧੂ ਆਇਆ ਸੀ, ਉਹ ਐਂ ਕਹਿੰਦਾ ਸੀ, ਬੜਾ ਝਟਕਾ ਜਿਹਾ ਵੱਜਿਆ ਦਿਮਾਗ ਨੂੰ ਵੀ ਇਹ ਕੀ ਹੋਇਆ, ਕਹਿੰਦੇ ਵੀ ਗਲਤ ਗੱਲ ਹੋ ਗਈ, ਪਰਮੇਸ਼ਰ ਆਏ ਹੋਣੇ ਆ। ਫਿਰ ਕਹਿੰਦੇ ਘਰ ਵਾਲੀ ਤੂੰ ਹੁਣ ਉਹ ਤੋਂ ਸੰਗਣ ਵੀ ਮੈਂ ਗੱਲ ਮੇਰੀ ਸੱਚੀ ਹੋ ਗਈ ਵੀ ਉਹ ਜਿਹੜਾ ਸਾਧੂ ਕਹਿ ਗਿਆ। ਮੂਰਤੀਆਂ ਚੁੱਕ ਕੇ ਫਿਰ ਤੁਰ ਗਏ ਵਾਪਸ। ਕਹਿੰਦੇ ਮੈਂ ਗੰਗਾ ਯਾਤਰਾ ਜਾ ਰਿਹਾ, ਬਹਾਨੇ ਨਾਲ ਮੂਰਤੀਆਂ ਚੱਕੀਆਂ ਚਲੇ ਗਏ। ਫਿਰ ਪਰਮੇਸ਼ਰ ਆ ਗਏ, ਕਹਿੰਦੇ ਕਿੱਥੇ ਗਿਆ? ਕਹਿੰਦੇ ਜੀ ਉਹ ਕਹਿੰਦੇ ਮੈਂ ਗੰਗਾ ਯਾਤਰਾ। ਕਹਿੰਦੇ ਕਾਹਨੂੰ? ਹੁਣ ਸੰਗ ਦਾ ਸ਼ਰਮ ਆਉਂਦੀ ਆ, ਹੁਣ ਮੂਰਤੀਆਂ ਮੋੜਨ ਚਲਿਆ ਗਿਆ। ਕਹਿੰਦੇ ਹਲੇ ਵੀ ਯਾਤਰਾ ਲੱਗੀ ਨਹੀਂ ਉਹਦੀ। ਫਿਰ ਆਏ, ਕਹਿੰਦੇ ਕੋਈ ਆਇਆ ਸੀ ਘਰ? ਕਹਿੰਦੇ ਹਾਂ ਜੀ, ਇੱਕ ਉਹੀ ਸਾਧੂ ਆਇਆ ਸੀ। ਕਹਿੰਦੇ ਮੂਰਤੀਆਂ ਮੋੜਨ ਗਿਆ, ਫਿਰ ਬੜੀ ਸ਼ਰਮ ਆਈ। ਕਹਿੰਦੇ ਮਨਾ ਆਪਾਂ ਕੀ ਲੈਣਾ ਇਹਨਾਂ ਗੱਲਾਂ ਤੋਂ, ਇਹ ਸੰਸਾਰੀ ਲੋਕਾਂ ਦੀਆਂ ਗੱਲਾਂ ਨੇ। ਤੀਰਥਾਂ ਤੇ ਜਾ ਕੇ ਸਮਾਨ ਖਰੀਦਣਾ ਤੇ ਫਿਰ ਵੇਚਣਾ, ਆਪਾਂ ਭਗਤ ਆਦਮੀ, ਆਪਾਂ ਇਹ ਕਾਹਨੂੰ ਕਰਨਾ? ਫਿਰ ਸੱਚੇ ਦਿਲੋਂ ਤੁਰਿਆ ਕਰੋ ਵੀ ਸਿਰਫ ਗੰਗਾ ਤੇ ਇਸ਼ਨਾਨ ਕਰਕੇ ਮੁੜ ਆਉਣਾ, ਬਸ ਹੋਰ ਕੁਛ ਨਹੀਂ ਕਰਨਾ। ਫਿਰ ਇਸ਼ਨਾਨ ਕਰਨ ਗਏ, ਫਿਰ ਸਾਧੂ ਆਏ। ਕਹਿੰਦੇ ਕਿੱਧਰ ਗਏ ਨੇ? ਕਹਿੰਦੇ ਤੀਰਥ ਨਹਾਉਣ ਗਏ ਨੇ, ਗੰਗਾ ਗਏ ਨੇ। ਕਹਿੰਦੇ ਹਾਂ, ਹੋਣ ਗਿਆ, ਨਹੀਂ ਤਾਂ ਇਹ ਮੁੰਜ ਬਗੜ ਦਾ ਮੇਲਾ ਜਿਹੜਾ ਚੱਲਦਾ ਹੀ ਰਹਿੰਦਾ ਲੋਕਾਂ ਦਾ, ਵੀ ਉੱਥੇ ਚੱਲੇ ਤਾਂ ਹਾਂ, ਉੱਥੇ ਬਦਾਮ ਸਸਤੇ ਨੇ, ਉਹ ਖਰੀਦ ਕੇ ਉਰੇ ਵੇਚਾਂਗੇ, ਫਲਾਣੇ ਥਾਂ ਆਹ ਚੀਜ਼ ਸਸਤੀ ਆ। ਲੋਕ ਤਾਂ ਏਡੇ ਭੈੜੇ ਤੇ ਜਿਵੇਂ ਚੁਟਕਲਾ ਬਣਾਇਆ ਕਿਸੇ ਨੇ, ਕਹਿੰਦੇ ਜੇ ਇਹ ਚਲਿਆ ਗਿਆ ਦੁਕਾਨਦਾਰ, ਜੇ ਉਹ ਕਹਿੰਦਾ ਵੀ ਧਰਮ ਰਾਜਾ ਕਹਿੰਦਾ ਕਿੱਥੇ ਕੁ ਤੈਨੂੰ ਹੁਣ ਛੱਡਾਂ, ਕਹਿੰਦਾ ਮੈਨੂੰ ਤਾਂ ਐਂ ਕਰੋ ਸਵਰਗਾਂ ਤੇ ਨਰਕਾਂ ਦੇ ਵਿਚਾਲੇ ਜੇ ਬਿਠਾ ਦਿਓ। ਕਹਿੰਦੇ ਕਿਉਂ? ਕਹਿੰਦੇ ਉੱਥੇ ਮੇਰੀ ਚੰਗੀ ਦੁਕਾਨ ਚੱਲੂ, ਦੋ ਪੈਸੇ ਬਚਣਗੇ। ਇਹ ਸੰਸਾਰ ਜਿਹੜਾ ਹਮੇਸ਼ਾ ਇਹੀ ਸੋਚਦਾ, ਜੇ ਯਾਤਰਾ ਵੀ ਜਾਣਗੇ ਤਾਂ ਵੀ ਸੋਚਣਗੇ ਇੱਥੋਂ ਕੁਛ ਲੁੱਟ ਕੇ ਲੈ ਚੱਲੀਏ। ਭਗਤ ਕਬੀਰ ਜੀ ਤਾਂ ਕਹਿੰਦੇ ਕਬੀਰ ਲੁੱਟਣਾ ਹੈ ਤਾਂ ਲੁੱਟ ਲੈ, ਰਾਮ ਨਾਮ ਹੈ ਲੁੱਟ, ਫਿਰ ਪਛ ਹੈ ਪਛਤਾਵਾਂਗੇ ਜਾਂ ਪ੍ਰਾਣ ਜਾਵਾਂਗੇ ਛੂਟ। ਪਰ ਇਹ ਲੁੱਟਣ ਨੂੰ ਹੀ ਤਿਆਰ ਰਹਿੰਦੇ ਨੇ ਹਮੇਸ਼ਾ। ਮਹਾਰਾਜ ਕਹਿੰਦੇ ਤੀਰਥ ਨਾਤਾ ਕਿਆ ਕਰੇ, ਜੇ ਤੀਰਥ ਤੇ ਨਹਾ ਕੇ ਕੀ ਕਰੋਗੇ? ਤੀਰਥ ਨਹਾਵਾਂ ਜੇ ਤਿਸ ਭਾਵਾਂ, ਜੇ ਉਹਨੂੰ ਭਾ ਜਾਈਏ ਤਾਂ ਤੀਰਥ ਤੇ ਇਸ਼ਨਾਨ ਕਰੀਏ, ਉਹਦੇ ਬਿਨਾਂ ਭਾਏ ਤੋਂ ਤੀਰਥ ਤੇ ਨਹਾ ਕੇ ਕੀ ਕਰੋਗੇ? ਨਾ ਤਾਂ ਤੁਸੀਂ ਉਹਦੇ ਭਾਣੇ ਵਿੱਚ ਰਹਿੰਦੇ ਹੋ, ਨਾ ਤੁਸੀਂ ਉਹਦਾ ਭਾਣਾ ਮੰਨਦੇ ਹੋ, ਨਾ ਤੁਹਾਨੂੰ ਪਤਾ ਹੀ ਹੈ ਕਿ ਤੀਰਥ ਉੱਤੇ ਨਹਾਉਣਾ ਹੁੰਦਾ ਕੀ ਹੈ। ਇਸ ਕਰਕੇ ਇਹ ਜਿਹੜਾ ਤੀਰਥ ਦਾ ਇਸ਼ਨਾਨ ਹੈ, ਇਹ ਤਾਂ ਤੁਹਾਨੂੰ ਫੇਰ ਦੱਸਾਂਗੇ ਵੀ ਤੀਰਥ ਹੁੰਦਾ ਕੀ ਹੈ ਅਸਲ ਵਿੱਚ। ਸੋ ਜਿਵੇਂ ਸਿੱਧਾਂ ਨੇ ਕਿਹਾ ਸੀ ਥਨੇਸਰ ਨਾਮੇ ਤੀਰਥ ਉੱਥੇ ਚੱਲੀਏ, ਤਾਂ ਵੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਸੀ ਤੀਰਥ ਨਹਾਵਣ ਜਾਉ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਸ ਕਰਕੇ ਮਹਾਰਾਜ ਕਹਿੰਦੇ ਤੀਰਥਾਂ ਉੱਤੇ ਨਹਾਉਣਾ ਉਦੋਂ ਹੀ ਸਫਲਾ ਹੁੰਦਾ ਹੈ ਜਦ ਉਹਦੇ ਭਾਣੇ ਵਿੱਚ ਚੱਲੀਏ, ਜੇ ਉਹਨੂੰ ਭਾ ਜਾਈਏ, ਜੇ ਉਹਨੂੰ ਚੰਗੇ ਲੱਗੀਏ, ਫਿਰ ਤਾਂ ਇੱਕ ਛੱਪੜੀ ਵਿੱਚ ਨਹਾਉਣਾ ਵੀ ਚੰਗਾ ਲੱਗਦਾ। ਜੇ ਉਹਨੂੰ ਭਾ ਜਾਈਏ, ਜੇ ਉਹਨੂੰ ਭਾਈਏ ਹੀ ਨਾ, ਫਿਰ ਜਿੰਨਾ ਮਰਜ਼ੀ ਕੁਛ ਕਰੀ ਜਾਈਏ ਫਿਰ ਕੁਝ ਪ੍ਰਾਪਤੀ ਹੀ ਨਹੀਂ ਹੁੰਦੀ। ਤੋ ਇਸ ਕਰਕੇ ਸਭ ਤੋਂ ਪਹਿਲਾ ਕੰਮ ਹੈ ਵਾਹਿਗੁਰੂ ਦੇ ਭਾਣੇ ਵਿੱਚ ਆਓ। ਬਸ ਜੇ ਉਹਦੇ ਭਾਣੇ ਵਿੱਚ ਆ ਗਏ, ਗੁਰਮੁਖ ਤੇਰਾ ਭਾਣਾ ਭਾਵੈ, ਫਿਰ ਉਹਨੂੰ ਭਾ ਗਏ ਸਮਝ ਲਓ। ਜੇ ਆਪਾਂ ਉਹਦੇ ਭਾਣੇ ਵਿੱਚ ਆ ਜਾਈਏ, ਸਭ ਤੋਂ ਵੱਡਾ ਭਾਣਾ ਉਹਦਾ ਕੀ ਹੈ? ਭਾਣੇ ਦਾ ਅਰਥ ਹੈ ਹੁਕਮ। ਹੁਕਮ ਕੀ ਹੈ? ਵਾਹਿਗੁਰੂ।